ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਆ ਦੇ ਇਲੈਕਟ੍ਰੋਨਿਕ ਸੁਰੱਖਿਆ ਕਾਨੂੰਨਾਂ ਵਿੱਚ ਤਬਦੀਲੀ ਦੀ ਤਜਵੀਜ਼, ਪੱਛਮੀ ਆਸਟ੍ਰੇਲੀਆ ਵੱਲੋਂ ਕੋਵਿਡ ਯਾਤਰਾ ਪਾਬੰਦੀਆਂ ਸੰਬੰਧੀ ਨਰਮੀ ਵੱਲ ਪਹਿਲਕਦਮੀ ਅਤੇ ਭਾਰਤ ਵਿੱਚ ਕਿਸਾਨ ਅੰਦੋਲਨ ਭਾਖਿਆ ਸਰਕਾਰ ਨਾ ਮੀਟਿੰਗ ਫੇਰ ਵੀ ਸਿੱਟਾ। SBS ਪੰਜਾਬੀ ਤੋਂ ਮੈਂ ਹਰਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਸਟ੍ਰੇਲੀਆ ਦੀ ਜਸੂਸੀ ਪ੍ਰਣਾਲੀ ਬਾਰੇ ਪੇਸ਼ ਇੱਕ ਰਿਪੋਰਟ ਦੀਆਂ ਮੱਦਾਂ 'ਤੇ ਨਜ਼ਰਸਾਨੀ ਕਰਦਿਆਂ ਸਰਕਾਰ ਨੇ ਇਲੈਕਟ੍ਰੋਨਿਕ ਸੁਰੱਖਿਆ ਕਾਨੂੰਨਾਂ ਵਿੱਚ ਅਹਿਮ ਤਬਦੀਲੀ ਦਾ ਜ਼ਿਕਰ ਕੀਤਾ। ਜਸੂਸੀ ਵਿਭਾਗ ਦੇ ਸਾਬਕਾ ਮੁਖੀ ਡੈਨਿਸ ਰਿਚਰਡਸਨ ਵੱਲੋਂ ਪੇਸ਼ 16 ਸਫ਼ਿਆਂ ਦੀ ਇਸ ਰਿਪੋਰਟ 'ਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੇ ਮੌਜੂਦਾ ਕਾਨੂੰਨ ਜਾਂ ਤਾਂ ਉਲਝਣ ਪੈਦਾ ਕਰਨ ਵਾਲੇ ਨੇ ਜਾਂ ਤਕਨੀਕ ਅਤੇ ਯੁੱਗ ਦੇ ਹਾਣੀ ਨਹੀਂ। ਫੈਡਰਲ ਅਟਾਰਨੀ ਜਨਰਲ ਕ੍ਰਿਸਚਨ ਪੋਰਟਰ ਨੇ ਆਖਿਆ ਕਿ ਨਵੇਂ ਕਾਨੂੰਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰਵਾਨਗੀ ਦੇਣ ਲਈ 12 ਤੋਂ 18 ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਐਂਡ ਟੂ ਗਿਵ ਯੂ ਅ ਸੈਂਸ ਆਫ ਦ ਸਕੇਲ ਆਫ ਦੈਟ ਜੌਬ ਦੈਟ ਡੈਨਿਸ ਰਿਚਰਡਸਨ ਰੈਕਮੈਂਡਸ, ਦ ਸੈਂਟਰਲ ਐਕਟ ਐਟ ਪ੍ਰੈਜ਼ੈਂਟ ਇਜ਼ ਦ ਟੈਲੀਕਮਿਊਨੀਕੇਸ਼ਨਸ ਇੰਟਰਸੈਪਸ਼ਨ ਐਂਡ ਐਕਸੈਸ ਐਕਟ ਦੈਟ ਵਾਸ ਡਿਵੈਲਪਡ ਇਨ 1979. Given that the scale and pace of technological change in telecommunications, it's actually been fairly durable and has lasted remarkably well. It is no longer fit for purpose in the digital world of internet, smartphones, end-to-end encryption.
ਚੀਨ ਦੇ ਆਸਟ੍ਰੇਲੀਆ ਵਿਚਲੇ ਡਿਪਟੀ ਐਂਬੈਸਡਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਹਾਲ ਹੀ ਵਿੱਚ ਚੀਨ ਪ੍ਰਤੀ ਸੋਸ਼ਲ ਮੀਡੀਆ ਉੱਤੇ ਰਵੱਈਆ ਬੇਲੋੜਾ ਸੀ। ਇਸ ਹਫ਼ਤੇ ਦੇ ਸ਼ੁਰੂ 'ਚ ਪ੍ਰਧਾਨ ਮੰਤਰੀ ਮੋਰਿਸਨ ਨੇ ਇੱਕ ਚੀਨੀ ਅਧਿਕਾਰੀ ਨੂੰ ਉਹ ਤਸਵੀਰ ਡਿਲੀਟ ਕਰਨ ਲਈ ਆਖਿਆ ਸੀ ਜਿਸ ਵਿੱਚ ਇੱਕ ਆਸਟ੍ਰੇਲੀਅਨ ਫੌਜੀ ਇੱਕ ਅਫਗਾਨ ਬੱਚੇ ਦੀ ਗਰਦਨ 'ਤੇ ਚਾਕੂ ਰੱਖਦਾ ਵਿਖਾਇਆ ਗਿਆ ਸੀ। ਡਿਪਟੀ ਐਂਬੈਸਡਰ ਵੈਂਗ ਸ਼ਿਨਿੰਗ ਨੇ ਕਿਹਾ ਕਿ ਸ਼੍ਰੀ ਮੋਰਿਸਨ ਦੇ ਇਸ ਰਵੱਈਏ ਕਾਰਨ ਚੀਨ ਦੇ ਲੋਕਾਂ ਨੇ ਇਸ ਮੁੱਦੇ ਨੂੰ ਹੁਣ ਹੋਰ ਜ਼ਿਆਦਾ ਧਿਆਨ ਨਾਲ ਵਾਚਣਾ ਸ਼ੁਰੂ ਕਰ ਦਿੱਤਾ।
Now there's a much larger visibility of the pre-written report in China. More people are attentive to what has happened in Afghanistan. So, and also people wondered why a national leader would have such a strong opinion to an artwork done by a normal young artist in China.
ਨਿਊ ਸਾਊਥ ਵੇਲਸ ਵਿੱਚ ਹੋਟਲਾਂ 'ਚ ਕੰਮ ਕਰਦੀ ਇੱਕ ਸਫਾਈ ਕਰਮਚਾਰੀ 'ਚ ਕੋਵਿਡ ਪੋਜ਼ਿਟਿਵ ਆਉਣਾ ਭਾਈਚਾਰਕ ਪੱਧਰ 'ਤੇ ਇਸ ਦੇ ਫੈਲਾਅ ਲਈ ਜ਼ਿੰਮੇਵਾਰ ਨਹੀਂ ਬਣਿਆ। ਇਹ ਆਖਣਾ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਦਾ, ਜਿਨ੍ਹਾਂ ਨੇ ਦੱਸਿਆ ਹੈ ਕਿ ਇਸ ਔਰਤ ਵਿੱਚ ਵਾਇਰਸ ਦੀ ਲਾਗ ਦੂਜੇ ਦੇਸ਼ ਤੋਂ ਆਏ ਲੋਕਾਂ ਤੋਂ ਲੱਗੀ ਹੋ ਸਕਦੀ ਹੈ।
It's massive relief from my point of view as health minister, but we still have work to do. We still have to try and work out which air crew or which other person from overseas, possibly in the hotel, did manage to transmit it and how it got.
New South Wales ਵਿੱਚ COVID-19 ਦੇ ਇੱਕ ਕੇਸ ਤੇ ਆਉਣ ਪਿੱਛੋਂ ਕੀ ਪੱਛਮੀ ਆਸਟ੍ਰੇਲੀਆ ਆਪਣੇ ਉਸ ਫੈਸਲੇ ਤੇ ਡਟਿਆ ਰਹੇਗਾ ਜਿਹਦੇ ਤਹਿਤ ਉਹਨਾਂ ਅਗਲੇ ਹਫ਼ਤੇ ਤੋਂ ਸੂਬਾ ਸਰਹੱਦ ਖੋਲ੍ਹਣ ਦਾ ਫੈਸਲਾ ਲਿਆ? ਇਸ ਬਾਰੇ ਸਪਸ਼ਟੀਕਰਨ ਦਿੰਦਿਆਂ WA ਦੇ ਪ੍ਰੀਮੀਅਰ ਮਾਰਕ ਮੈਕਾਵਨ ਨੇ ਆਖਿਆ ਕਿ ਉਹ ਫੈਸਲਾ ਲੈਣ ਲਈ ਸਿਹਤ ਅਧਿਕਾਰੀਆਂ ਨਾਲ ਨਿਰੰਤਰ ਰਾਬਤਾ ਰੱਖ ਰਹੇ ਨੇ।
The woman in question, the cleaner, spent a lot of time on trains and trams between Western Sydney and her workplace, and by all accounts was a very gregarious person. So we are still awaiting further test results out of New South Wales, but it is positive news. My expectation is now that we will make a final decision on New South Wales on Monday, so that we take every precaution possible.
ਪੱਛਮੀ ਆਸਟ੍ਰੇਲੀਆ ਦੀਆਂ ਯਾਤਰਾ ਪਾਬੰਦੀਆਂ ਵਿਚਲੀ ਢਿੱਲ ਸੰਬੰਧੀ ਵਿਸ਼ੇਸ਼ ਰਿਪੋਰਟ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀ ਜਾਏਗੀ। ਦੱਖਣੀ ਆਸਟ੍ਰੇਲੀਆ 'ਚ ਕੋਵਿਡ ਲਾਗ ਦੇ ਕੇਸਾਂ ਪਿੱਛੋਂ ਸਥਿਤੀ ਹੁਣ ਪਹਿਲਾਂ ਵਰਗੀ ਹੁੰਦੀ ਜਾਪਦੀ ਹੈ। ਪੁਲਿਸ ਕਮਿਸ਼ਨਰ ਗ੍ਰੈਂਟ ਸਟੀਵਨਸ ਨੇ ਆਖਿਆ ਹੈ ਕਿ ਭਾਵੇਂ ਇਸ ਸਥਿਤੀ ਵਿੱਚ ਕਾਹਲ ਨਾਲ ਕੁਝ ਫੈਸਲੇ ਲਏ ਗਏ ਸਨ ਅਤੇ ਉਸ ਬਾਰੇ ਸਿਹਤ ਮਾਹਰਾਂ ਦੀਆਂ ਵੱਖਰੀਆਂ ਰਾਵਾਂ ਸਨ, ਪਰ ਇਸ ਸੰਬੰਧੀ ਫੈਸਲੇ ਸਮੇਂ-ਸਮੇਂ 'ਤੇ ਵਿਚਾਰੇ ਜਾ ਰਹੇ ਨੇ।
Given the economic implications, the impact on employment, the current time of the year, our current performance with the Parafield cluster and the new measures we have in place to enhance contact tracing, my decision has been that we will endorse a one person per two square meter rule for hospitality particularly. All of the other restrictions that are currently in place that we're dealing with will remain and be reassessed during the course of next week.
ਨਿਊ ਸਾਊਥ ਵੇਲਸ ਦੇ ਨਾਰਥ ਕੋਸਟ ਵਿੱਚ ਕੌਪਸ ਹਾਰਬਰ ਲਾਗੇ ਬਲੂਬਰੀ ਦੇ ਖੇਤਾਂ 'ਚ ਕਾਮਿਆਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹ ਖੁਲਾਸਾ 3 ਮਹੀਨੇ ਦੀ ਇੱਕ 44 ਰਿਪੋਰਟ 'ਚ ਕੀਤਾ ਗਿਆ ਹੈ ਜੋ ਅੱਜ ਨਸ਼ਰ ਕੀਤੀ ਗਈ ਹੈ। ਮਕੈਲ ਇੰਸਟੀਚਿਊਟ ਦੀ ਇਸ ਰਿਪੋਰਟ ਵਿੱਚ ਇੱਕ ਜਰਮਨ ਬੈਕਪੈਕਰ ਕਾਮੇ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਉਹਨੂੰ ਕੌਪਸ ਹਾਰਬਰ ਬਲੂਬਰੀ ਖੇਤਾਂ 'ਚ ਕੰਮ ਕਰਨ ਲਈ $6 ਪ੍ਰਤੀ ਘੰਟਾ ਦੇ ਹਿਸਾਬ ਨਾਲ ਪੈਸੇ ਮਿਲਦੇ ਸੀ। ਆਸਟ੍ਰੇਲੀਅਨ ਵਰਕਰਸ ਯੂਨੀਅਨ ਨੇ ਇਸ ਆਰਥਿਕ ਸ਼ੋਸ਼ਣ ਦੀ ਪੜਤਾਲ ਖਿਲਾਫ਼ ਰਾਇਲ ਕਮਿਸ਼ਨ ਦੀ ਮੰਗ ਕੀਤੀ ਹੈ। ਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਮਨਸੂਖ ਕਰਾਉਣ ਲਈ ਸੰਘਰਸ਼ ਦੇ ਰਾਹ ਤੇ ਪਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਚੌਥੇ ਗੇੜ ਦੀ ਗੱਲਬਾਤ ਇੱਕ ਵਾਰ ਫੇਰ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਦੋਵੇਂ ਧਿਰਾਂ ਅਗਲੇ ਗੇੜ ਦੀ ਗੱਲਬਾਤ ਲਈ ਹੁਣ 5 ਦਸੰਬਰ ਨੂੰ ਮੁੜ ਇਕੱਠੀਆਂ ਹੋਣਗੀਆਂ। ਹਾਲਾਂਕਿ ਇਹ ਕਿਸਾਨ ਆਗੂਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਕੋਈ ਫੈਸਲਾ ਨਾ ਲਿਆ ਤਾਂ ਉਹ ਕੱਲ੍ਹ ਸਨਿਚਰਵਾਰ ਨੂੰ ਹੋਣ ਵਾਲੀ ਬੈਠਕ ਦਾ ਬਾਈਕਾਟ ਕਰ ਸਕਦੇ ਨੇ। ਕੱਲ੍ਹ ਵਿਗਿਆਨ ਭਵਨ 'ਚ ਕਰੀਬ 7 ਘੰਟੇ ਚੱਲੀ ਮੀਟਿੰਗ ਦੌਰਾਨ ਕਿਸਾਨਾਂ ਨੇ ਸਰਕਾਰ ਵੱਲੋਂ ਦੁਪਹਿਰ ਦਾ ਭੋਜਨ ਤੇ ਚਾਹ ਪਾਣੀ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ। ਉਂਝ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਸਰਕਾਰ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਵੀ ਨਕਾਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਮੁਤਾਬਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿੱਚ ਕੁਝ ਤਬਦੀਲੀ ਕਰਨ ਲਈ ਜ਼ਰੂਰ ਤਿਆਰ ਹੋਈ ਹੈ, ਪਰ ਕਿਸਾਨ ਅਜੇ ਵੀ ਇਹਨਾਂ ਦੀ ਵਾਪਸੀ ਤੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦਿੱਤੇ ਜਾਣ ਤੱਕ ਧਰਨੇ ਲਈ ਬਜ਼ਿੱਦ ਨੇ। ਦੱਸਦੇ ਜਾਈਏ ਕਿ ਕੱਲ੍ਹ ਵਾਲੀ ਮੀਟਿੰਗ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਸਨ। ਇਸ ਦੌਰਾਨ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੇ ਸ਼ੰਕੇ ਦੂਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੰਡੀ ਤੇ APMC ਐਕਟ ਇੱਕੋ ਜਿਹੇ ਨੇ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਪੂਰੀ ਗਰੰਟੀ ਦਿੱਤੀ ਜਾਵੇਗੀ। ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨ ਤੇ ਕੰਪਨੀ ਦਾ ਝਗੜਾ ਨਿਬੜਨ ਲਈ STM ਦਾ ਫੈਸਲਾ ਕਰਨ ਦੇ ਨਿਯਮ ਬਾਰੇ ਵੀ ਮੁੜ ਵਿਚਾਰਿਆ ਜਾਵੇਗਾ। ਪੈਨ ਕਾਰਡ ਤੇ ਵਪਾਰ ਬਾਰੇ ਸ਼ੰਕੇ ਦੂਰ ਕਰਨ ਲਈ ਵੀ ਸਰਕਾਰ ਤਿਆਰ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਠੰਡ ਜ਼ਿਆਦਾ ਪੈਣ ਕਰਕੇ ਆਪਣਾ ਅੰਦੋਲਨ ਖਤਮ ਕਰ ਦੇਣ। ਸ਼੍ਰੀ ਤੋਮਰ ਨੇ ਆਸ ਜਤਾਈ ਹੈ ਕਿ ਸ਼ਨਿਚਰਵਾਰ ਨੂੰ ਹੋਣ ਵਾਲੀ ਬੈਠਕ 'ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਏਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਕਾਰਾ ਕੰਗਣਾ ਰਣੌਤ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਇਤਰਾਜ਼ਯੋਗ ਟਵੀਟ ਲਈ ਬਿਨਾਂ ਸ਼ਰਤ ਮਾਫ਼ੀ ਮੰਗਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਤੇ ਅਭਿਨੇਤਰੀ ਨੂੰ ਉਹਨਾਂ ਟਵੀਟਸ ਨੂੰ ਹਟਾਉਣ ਲਈ ਵੀ ਆਖਿਆ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ, ਅਸੀਂ ਕੰਗਣਾ ਰਣੌਤ ਨੂੰ ਕਿਸਾਨ ਦੀ ਬਜ਼ੁਰਗ ਮਾਂ ਦੇ 100 ਰੁਪਏ 'ਚ ਉਪਲਬਧ ਹੋਣ ਦੀ ਟਿੱਪਣੀ ਕਰਨ ਵਾਲੇ ਇਤਰਾਜ਼ਯੋਗ ਟਵੀਟ ਉੱਤੇ ਕਾਨੂੰਨੀ ਨੋਟਿਸ ਭੇਜਿਆ ਹੈ। ਉਸ ਦੇ ਟਵੀਟ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਸ਼ ਵਿਰੋਧੀ ਵਜੋਂ ਦਰਸਾਉਂਦੇ ਨੇ। ਅਸੀਂ ਕਿਸਾਨ ਪ੍ਰਦਰਸ਼ਨ ਉੱਤੇ ਉਸ ਨੂੰ ਟਿੱਪਣੀ ਕਰਨ ਕਰਕੇ ਬਿਨਾਂ ਸ਼ਰਤ ਮਾਫ਼ੀ ਮੰਗਣ ਲਈ ਆਖਦੇ ਹਾਂ। ਦੱਸਦੇ ਜਾਈਏ ਕਿ ਕੰਗਣਾ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਸਾਨੀ ਲਹਿਰ ਵਿੱਚ ਸ਼ਾਮਲ ਇੱਕ ਬਜ਼ੁਰਗ ਔਰਤ ਨੂੰ ਸ਼ਹੀਨ ਬਾਗ ਅੰਦੋਲਨ ਦੀ ਦਾਦੀ ਬਿਲਕੀਸ ਬਾਨੋ ਦੱਸਿਆ ਸੀ ਅਤੇ ਲਿਖਿਆ ਸੀ ਕਿ ਇਹ ਸ਼ਹੀਨ ਬਾਗ ਦੀ ਦਾਦੀ ਹੈ ਜੋ 100 ਰੁਪਏ ਵਿੱਚ ਪ੍ਰਦਰਸ਼ਨ ਕਰਨ ਲਈ ਉਪਲਬਧ ਹੈ। ਪਰ ਇਸ ਦੌਰਾਨ ਕੰਗਣਾ ਰਣੌਤ ਦਾ ਰਵੱਈਆ ਅਜੇ ਵੀ ਤਲਖੀ ਵਾਲਾ ਹੈ ਅਤੇ ਇਸ ਸੰਬੰਧੀ ਟਵਿੱਟਰ ਉੱਤੇ ਉਸ ਦੀ ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਨਾਲ ਬੋਲ ਕਬੋਲ ਵੀ ਹੋਏ ਨੇ। ਅਤੇ ਹੁਣ ਇੱਕ ਜਾਣਕਾਰੀ ਕਰੰਸੀ ਦੀ ਬਦਲਦਰ ਨਾਲ ਸੰਬੰਧਿਤ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 54.76 ਰੁਪਏ, ਪਾਕਿਸਤਾਨ ਦੇ 118.88 ਰੁਪਏ ਅਤੇ ਅਮਰੀਕਾ ਦੇ 74 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੀ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 24 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਹਲਕਾ ਮੀਂਹ ਅਤੇ ਤੇਜ਼ ਹਵਾਵਾਂ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਹੋਬਰਟ 'ਚ ਮੀਂਹ ਵਾਧਾ ਹੋਇਆ ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਕੈਨਬਰਾ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਹਲਕਾ ਮੀਂਹ ਪੈ ਸਕਦਾ ਹੈ, ਜ਼ਿਆਦਾ ਤੋਂ ਵੱਧ ਤਾਪਮਾਨ ਕ੍ਰਮਵਾਰ 30, 25, 28 ਅਤੇ 31 ਡਿਗਰੀ, ਬ੍ਰਿਸਬਨ 'ਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ, ਕੇਨਜ਼ ਵਿੱਚ ਬਦਲਵਾਈ, ਜ਼ਿਆਦਾ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਡਾਰਵਿਨ 'ਚ ਹਲਕੇ ਮੀਂਹ ਅਤੇ ਤੂਫਾਨ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ।